ਵਾਹਿਗੁਰੂ ਸਾਹਿਬ ਜੀਓ, ਜਿਉਂ ਤੇ ਖਨ ਕੇ ਹੱਥ ਨ ਮਾਹੀ, ਬਿਨਾ ਕੁਠਾਰ ਕ੍ਰਿਤ ਹਵੈ ਨਾਹੀ, ਤਿਉਂ ਸਾਧਨ ਹੈ ਇੰਦਰ ਹੈ ਵਿਰੰਦਾ, ਇਨ ਤੇ ਆਤਮ ਪਿਰਥਕ ਆਨੰਦਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਅੰਤਰਜਾਮੀ ਭਗਤ ਵਤਸਲ ਕਿਰਪਾ ਦੇ ਖਜ਼ਾਨੇ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਰਾਏ ਬੁਲਾਰ ਜੀ ਨੂੰ ਪਾਵਨ ਪਵਿੱਤਰ ਉਪਦੇਸ਼, ਜੋ ਬ੍ਰਹਮ ਗਿਆਨ ਦਾ ਉਪਦੇਸ਼ ਹੁੰਦਾ ਹੈ, ਜਿਸ ਦੇ ਸਰਵਣ ਕਰਨ ਨਾਲ ਆਮ ਜਗਿਆਸੂ ਨੂੰ ਥੋੜ੍ਹਾ ਜਿਹਾ ਆਨੰਦ ਆਉਂਦਾ, ਪਰ ਜਿਨ੍ਹਾਂ ਦੀ ਅਵਸਥਾ ਬਣੀ ਹੁੰਦੀ ਥੋੜ੍ਹੀ ਜਿਹੀ, ਉਹਨਾਂ ਨੂੰ ਇਹਦਾ ਬਹੁਤਾ ਜ਼ਿਆਦਾ ਲਾਭ ਹੁੰਦਾ। ਸੋ ਇਹਦਾ ਲਾਭ ਹੁਣ ਵੀ ਹੋਇਆ, ਜਿਹੜੇ ਆਪਣੇ ਕਾਫ਼ੀ ਆਤਮਕ ਅਭਿਆਸੀ ਬੈਠੇ ਸੰਸਾਰ 'ਚ, ਉਹਨਾਂ ਨੂੰ ਇਸ ਉਪਦੇਸ਼ ਨਾਲ ਕਾਫ਼ੀ ਲਾਭ ਹੁੰਦਾ। ਜਿਵੇਂ ਕੱਲ੍ਹ ਪੁੱਛਿਆ ਸੀ, ਇਸ ਰੂਪ ਦਾ ਗਿਆਨ ਮੈਨੂੰ ਹੋ ਜਾਵੇ, ਕਿਰਪਾ ਕਰੋ। ਮਹਾਰਾਜ ਕਹਿੰਦੇ, ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ? ਰਾਏ ਬੁਲਾਰ ਜੀ ਕਹਿੰਦੇ, ਮੈਂ ਸਮਝਦਾ ਕਿ ਮੈਂ ਰਾਏ ਬੁਲਾਰ ਹਾਂ, ਤੁਰਕਾਂ ਦੇ ਘਰ ਮੇਰਾ ਜਨਮ ਹੋਇਆ, ਮੈਂ ਇੱਕ ਨਵਾਬ ਹਾਂ। ਸੋ ਇਸ ਤਰ੍ਹਾਂ ਮੈਂ ਪਹਿਲਾਂ ਬੱਚਾ ਸੀ, ਜਵਾਨ ਹੋ ਗਿਆ, ਬਿਰਧ ਹੋ ਗਿਆ, ਹੁਣ ਸਰੀਰ ਮੇਰਾ ਜਾਣ ਲੱਗਿਆ, ਮੈਂ ਇੰਨਾ ਕੁ ਸਮਝਦਾ ਆਪਣੇ ਆਪ ਨੂੰ। ਸਤਿਗੁਰੂ ਕਹਿੰਦੇ, ਤੇਰਾ ਜਿਹੜਾ ਇਹ ਸਰੂਪ ਹੈ ਤਾਂ ਬਾਹਰ ਦਾ ਨਾਸਵੰਤ, ਤੇਰਾ ਅਸਲ ਸਰੂਪ ਜਿਹੜਾ ਉਹ ਅੰਦਰ ਹੈ, ਤੇਰੇ ਆਤਮਕ ਸਰੂਪ, ਉਹਦਾ ਹੀ ਤੈਨੂੰ ਚਾਨਣ ਕਰਾਉਣਾ। ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ, ਮਹਾਰਾਜ ਜਿਹੜੇ ਬੁੱਧੀਮਾਨ ਲੋਕ ਨੇ ਉਹ ਇਹ ਕਹਿੰਦੇ ਨੇ ਕਿ ਜਦੋਂ ਜਿਹੜਾ ਅਗਿਆਨ ਹੁੰਦਾ ਹਨੇਰੇ ਵਰਗਾ ਹੁੰਦਾ, ਘੁੱਪ ਗਾੜਾ ਹਨੇਰਾ, ਪਰ ਮੈਂ ਇੱਕ ਗੱਲ ਕਹਿੰਦਾ ਕਿ ਘੁੱਪ ਗਾੜਾ ਹਨੇਰਾ ਭਾਵੇਂ ਹੋਵੇ ਵੀ, ਕਈ ਵਾਰ ਇੰਨਾ ਹਨੇਰੇ 'ਚ ਸਾਨੂੰ ਜਾਣਾ ਪੈਂਦਾ ਹੈ ਕਿ ਜਿੱਥੇ ਆਪਣਾ ਹੱਥ ਪੈਰ ਵੀ ਨਜ਼ਰ ਨਹੀਂ ਆਉਂਦਾ, ਕੁਛ ਨਹੀਂ ਦਿਖਦਾ, ਉੱਥੇ ਜੋ ਚੀਜ਼ਾਂ ਪਈਆਂ ਉਹ ਦਿਖਦੀਆਂ, ਤਾਂ ਕੀ ਆਪਣੇ ਸਰੀਰ ਦਾ ਵੀ ਅੰਗ ਨਹੀਂ ਦਿਖਦਾ, ਇੰਨਾ ਹਨੇਰਾ। ਪਰ ਇੱਕ ਗੱਲ ਦੱਸੋ, ਉਸ ਹਨੇਰੇ 'ਚ ਆਪਣੇ ਹੱਥਾਂ ਦਾ ਤਾਂ ਗਿਆਨ ਰਹਿੰਦਾ, ਮੇਰੇ ਹੱਥ ਨੇ, ਇਹ ਮੇਰੇ ਪੈਰ ਨੇ, ਇਹ ਮੇਰਾ ਨੱਕ ਹੈ, ਸਾਹ ਆ ਰਿਹਾ ਮੈਨੂੰ, ਸਰੀਰ ਹਿੱਲ ਰਿਹਾ। ਪਰ ਦੂਜੇ ਪੱਖ ਵਿੱਚ ਅਗਿਆਨ ਦਾ ਹਨੇਰਾ ਜਿਹੜਾ ਹੈ, ਇਹਦੇ ਹੁੰਦਿਆਂ ਹੋਇਆਂ ਅੰਦਰ ਫਿਰ ਸਰੂਪ ਦਾ ਅਨੁਭਵ ਜਿਹਾ ਕਿਉਂ ਨਹੀਂ ਹੁੰਦਾ? ਜਿਵੇਂ ਹਨੇਰੇ ਵਿੱਚ ਖੜ੍ਹੇ ਵਿਅਕਤੀ ਨੂੰ ਸਰੀਰ ਦਾ ਆਪਣਾ ਗਿਆਨ ਹੁੰਦਾ, ਪਰ ਅਗਿਆਨ ਦੇ ਹਨੇਰੇ ਵਿੱਚ ਆਪਣੇ ਸਰੂਪ ਦਾ ਫਿਰ ਅੰਦਰੋਂ ਗਿਆਨ ਕਿਉਂ ਨਹੀਂ ਪ੍ਰਤੀਤ ਹੁੰਦਾ? ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਸਮਝਾਇਆ ਕਿ ਤੂੰ ਕੁਛ ਵੀ ਨਹੀਂ, ਇਹ ਸਾਰੀਆਂ ਚੀਜ਼ਾਂ ਛੱਡ ਕੇ, ਨਾ ਤਾਂ ਤੂੰ ਰਾਏ ਬੁਲਾਰ ਹੈ, ਨਾ ਤੂੰ ਤੁਰਕਾਂ ਦੇ ਘਰ ਜਨਮ ਲਿਆ, ਇਹ ਭੁੱਲ ਜਾ ਗੱਲ, ਨਾ ਤੇਰੀ ਕੋਈ ਜਾਤ, ਨਾ ਪਾਂਤ, ਨਾ ਕੋਈ ਬੰਤਾ, ਨਾ ਇਸਤਰੀ, ਨਾ ਪੁੱਤਰ, ਇਹ ਵੀ ਭੁੱਲ ਜਾ, ਤੂੰ ਅੰਦਰਲਾ ਸਰੂਪ ਦੇਖ ਕੇ ਮੈਂ ਆਤਮਾ ਹਾਂ। ਆਤਮਕ ਅਭਿਆਸੀ ਜਦੋਂ ਆਤਮਾ ਵੱਲ ਦੇਖ ਕੇ ਸਿਮਰਨ ਕਰਦੇ ਨੇ, ਬਹੁਤ ਛੇਤੀ ਪ੍ਰਕਾਸ਼ ਹੁੰਦਾ ਉਹਨਾਂ ਨੂੰ। ਜਦੋਂ ਤੱਕ ਆਪਾਂ ਸਰੀਰ ਸਮਝਦੇ ਹਾਂ ਆਪਣੇ ਆਪ ਨੂੰ, ਸਰੀਰ ਦੇ ਸਮਝਦਿਆਂ ਹੋਇਆਂ ਫਿਰ ਤਾਂ ਇਹੀ ਗਿਆਨ ਹੁੰਦਾ। ਜਿਵੇਂ ਕਿਸੇ ਬੰਦੇ ਤੁਰੇ ਜਾਂਦੇ ਦੇਖ ਕੇ ਕਹੀਏ, ਕੋਈ ਨਾਂ ਰੱਖ ਲਓ ਵੀ ਉਹ ਆ ਗਿਆ ਬਈ ਜੋਗਿੰਦਰ ਸਿੰਘ, ਬੰਦੇ ਨੂੰ ਦੇਖ ਕੇ ਆਪਾਂ ਐਂ ਕਹਿੰਦੇ ਇਹ ਕੀ ਕਰਦਾ, ਇਹ ਫਲਾਨਾ ਕੰਮ ਕਰਦਾ, ਲਾਸਟ ਨੇਮ ਉਹਦਾ ਬੋਲ ਦਿੰਦੇ ਹਾਂ, ਫਲਾਨਾ ਇਹਦਾ ਲਾਸਟ ਨੇਮ ਹੈ, ਇਹ ਇਸ ਤਰ੍ਹਾਂ ਹੈ, ਇਹ ਫਲਾਨੇ ਪਿੰਡ ਦਾ ਹੈ, ਇਹਦੇ ਇੰਨੇ ਬੱਚੇ ਨੇ, ਫਲਾਨੇ ਥਾਂ ਰਹਿੰਦਾ ਹੈ, ਉਹਨੂੰ ਵੀ ਪੁੱਛੋ ਤਾਂ ਤੂੰ ਕੌਣ ਹੈ, ਮੇਰਾ ਨਾਂ ਆਹ ਹੈ, ਇੰਨੇ ਬੱਚੇ ਨੇ, ਇੰਨੀ ਉਮਰ ਹੈ, ਫਲਾਨੇ ਥਾਂ ਰਹਿੰਦਾ। ਇੰਨਾ ਗਿਆਨ ਸਿਰਫ ਸਧਾਰਨ ਮਨੁੱਖ ਨੂੰ ਹੁੰਦਾ ਆਪਣਾ, ਪਰ ਇਹ ਗਿਆਨ ਨਹੀਂ। ਇੰਨੇ ਗਿਆਨ ਨੂੰ ਹੀ ਕਹਿੰਦੇ ਨੇ ਇਹ ਅਗਿਆਨ ਹੈ। ਅਸਲ ਵਿੱਚ ਬੁੱਧੀਮਾਨ ਇਸੇ ਅਗਿਆਨ ਨੂੰ ਗਿਆਨ ਕਹੀ ਜਾਂਦੇ ਨੇ। ਇਹ ਬਾਹਰਲੇ ਸਰੀਰ ਦਾ ਗਿਆਨ ਨਹੀਂ ਮੰਨਣਾ, ਅੰਦਰਲੇ ਸਰੀਰ ਨੂੰ ਜਿਹੜਾ ਆਤਮਕ ਵਸਤੂ ਹੈ ਉਹਦਾ ਗਿਆਨ ਜਾਣਨਾ ਕਰੋ। ਤਾਂ ਤੇ ਇਸ ਕਰਕੇ ਜਿਹੜਾ ਹੈ ਨਾ, ਇਹ ਸਰੀਰ ਦਾ ਹੰਕਾਰ ਛੱਡ, ਮੈਂ ਸਰੀਰ ਨਹੀਂ ਇਹ ਗੱਲ ਸਹੀ ਹੈ, ਮੈਂ ਇੰਦਰੀਆਂ ਨਹੀਂ ਇਹ ਵੀ ਸਹੀ ਹੈ, ਮੈਂ ਮਨ ਵੀ ਨਹੀਂ ਇਹ ਵੀ ਸਹੀ ਹੈ। ਜਿਵੇਂ ਤੁਸੀਂ ਕਹਿੰਦੇ ਹੋ ਮੈਂ ਚੱਲਦਾ, ਮੈਂ ਮੰਗਦਾ, ਮੈਂ ਸੋ ਇਸ ਤਰ੍ਹਾਂ ਦੇਖਦਾ, ਸੁੰਘਦਾ, ਮੈਂ ਵਿਖਿਆਨ ਕਰਦਾ, ਮੈਂ ਸਪਰਸ਼ ਕਰਦਾ, ਮੈਂ ਸਵਾਦ ਲੈ ਰਿਹਾ ਕਿਸੇ ਚੀਜ਼ ਦਾ, ਇਹ ਬੰਦੇ ਬਾਹਰਲੇ ਸਰੀਰ ਦੀ ਹੰਗਤਾ ਕਰਕੇ ਕਹਿੰਦਾ। ਇਸੇ ਕਰਕੇ ਜਿਹੜੀਆਂ ਸਰੀਰ ਦੀਆਂ ਇੰਦਰੀਆਂ ਇਹ ਵੱਖਰੀਆਂ ਨੇ, ਉਹ ਸਰੂਪ ਮੈਂ ਆਪਣੇ ਆਪ ਨੂੰ ਜਾਣਦਾ ਜੀ ਕਿ ਮੈਂ ਇੰਦਰੀਆਂ ਸਰੂਪ ਹਾਂ, ਇੰਦਰੀਆਂ ਹਾਂ ਮੈਂ, ਚਲੋ ਸਰੀਰ ਤਾਂ ਮੈਂ ਛੱਡ ਦਿੱਤਾ। ਇੱਥੇ ਕਾਫੀ ਵਿਗਿਆਨ ਦੀ ਚੀਜ਼ ਹੈ ਇਹ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਰਾਜਨ ਸੁਣ, ਤੂੰ ਇੰਦਰੀਆਂ ਨਹੀਂ ਹੈ, ਇਹਦੇ ਉੱਤੇ ਤੈਨੂੰ ਇੱਕ ਦਲੀਲ ਦੇ ਕੇ ਗੱਲ ਸਮਝਾਉਂਦੇ ਹਾਂ, ਅਤੇ ਫਿਰ ਦਲੀਲ ਨਾਲ ਤੈਨੂੰ ਗੱਲ ਸਮਝ ਪੈ ਜਾਏਗੀ। ਆਓ ਅੱਗੇ ਮਹਾਰਾਜ ਦਲੀਲ ਦੇ ਕੇ ਸਮਝਾਉਂਦੇ ਨੇ ਗੱਲ। ਪਿਆਰ ਸਤਿਕਾਰ ਨਾਲ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਜਿਉਂ ਤਿਖਾਨਕੇ ਹਾਥਨ ਮਾਹੀ।
ਮਹਾਰਾਜ ਹੁਣ ਦਲੀਲ ਦਿੰਦੇ ਨੇ, ਕਿਉਂਕਿ ਪਹਿਲਾਂ ਤਾਂ ਉਹ ਸਮਝਦਾ ਸੀ ਮੈਂ ਸਰੀਰ ਹਾਂ, ਸਤਿਗੁਰੂ ਕਹਿੰਦੇ ਤੂੰ ਸਰੀਰ ਨਹੀਂ, ਫਿਰ ਹੁਣ ਦੱਸ ਕੀ ਸਮਝਦਾ, ਸਰੀਰ ਛੱਡ ਦੇ, ਸਰੀਰ ਨਹੀਂ ਹੈਗਾ ਮੈਂ, ਹੁਣ ਦੱਸ ਕੀ ਸਮਝਦਾ। ਫਿਰ ਮਹਾਰਾਜ ਮੈਂ ਇੰਦਰੀਆਂ ਹਾਂ, ਅੱਖਾਂ, ਨੱਕ, ਕੰਨ, ਹੱਥ, ਪੈਰ, ਇਹ ਹਾਂ ਮੈਂ। ਮਹਾਰਾਜ ਕਹਿੰਦੇ ਇਹ ਵੀ ਤੂੰ ਨਹੀਂ, ਤੈਨੂੰ ਮੈਂ ਦਲੀਲ ਦੇ ਕੇ ਸਮਝਾਉਂਦਾ। ਜਿਵੇਂ ਤਰਖਾਣ ਹੁੰਦਾ ਇੱਕ, ਉਹ ਤਰਖਾਣ ਦੇ ਹੱਥ ਦੇ ਵਿੱਚ
ਬਿਨਾਂ ਕੁਠਾਰ ਕ੍ਰਿਤ ਹੋਵੇ ਨਾਹੀ।
ਸੋ ਜਦੋਂ ਉਹਦੇ ਹੱਥ ਦੇ ਵਿੱਚ ਬਿਨਾਂ ਕੁਠਾਰੋ ਤੋਂ ਭਾਵ ਕੁਹਾੜਾ ਹੈ, ਹੁਣ ਕੁਹਾੜੇ ਤੋਂ ਬਿਨਾਂ ਉਹ ਕਾਹਦਾ ਤਰਖਾਣ ਹੈ, ਜੰਗਲ 'ਚ ਲੱਕੜਾਂ ਲੈਣ ਜੇ ਜਾਂਦਾ ਹੈ, ਕੁਹਾੜੇ ਨੇ ਲੱਕੜ ਵੱਢਣੀ ਸੀ, ਕੁਹਾੜਾ ਤਾਂ ਘਰੇ ਛੱਡਿਆ। ਸੋ ਇਸ ਪ੍ਰਕਾਰ ਅੱਗੇ ਜਾਣੋ,
ਤਿਉਂ ਸਾਧਨ ਹੈ ਇੰਦਰਾ ਬ੍ਰਿੰਦਾ।
ਇਹ ਸਾਰੇ ਜਿਹੜੇ ਇੰਦਰੀਏ ਨੇ ਸਰੀਰ ਦੇ ਆਪਣੇ, ਇਹ ਸਰੀਰ ਲਈ ਇੱਕ ਸਾਧਨ ਹੈ, ਮਨ ਲਈ ਇੱਕ ਸਾਧਨ ਹੈ। ਮਨ ਬੁੱਧੀ ਦੇ ਆਖੇ ਲੱਗ ਕੇ ਨਾ ਪਿੱਛੋਂ ਚੱਲੀ, ਆਤਮਾ ਲਾਈਟ ਦਿੰਦੀ ਬੁੱਧੀ ਨੂੰ, ਬੁੱਧੀ ਦੇ ਆਖੇ ਲੱਗ ਕੇ ਮਨ ਜਿਹੜਾ ਅੰਦਰੋਂ ਬੈਠ ਕੇ ਕੰਟਰੋਲ ਕਰਦਾ ਸਾਰੀਆਂ ਇੰਦਰੀਆਂ 'ਤੇ। ਸੋ ਜੇ ਇੰਦਰੀਆਂ ਨਾ ਹੋਣ, ਮਨ ਦੇਖ ਨਹੀਂ ਸਕਦਾ, ਮਨ ਅੱਖਾਂ ਰਾਹੀਂ ਦੇਖਦਾ ਹੈ, ਇਹਨਾਂ ਤੋਂ ਕੰਮ ਲਿਆ ਉਹਨੇ, ਜਿਵੇਂ ਤਰਖਾਣ ਕੁਹਾੜਾ ਨਾਲ ਵੱਢਦਾ ਹੈ, ਆਰੀ ਨਾਲ ਚੀਰਦਾ ਹੈ, ਇਸੇ ਪ੍ਰਕਾਰ ਮਨ ਰੂਪ ਤਰਖਾਣ ਅੱਖਾਂ ਦੇ ਨਾਲ ਦੇਖਦਾ, ਕੰਨਾਂ ਦੇ ਨਾਲ ਸੁਣਦਾ, ਮੂੰਹ ਨਾਲ ਬੋਲਦਾ, ਇਹ ਹੱਥਾਂ ਨਾਲ ਕੰਮ ਕਰਦਾ। ਮਨ ਅੰਦਰੋਂ ਪੈਰ ਚਲਾਉਂਦਾ, ਤੁਰ ਕੇ ਜਾਂਦੇ ਆ, ਮਨ ਦੇ ਸੰਕੇਤ, ਮਨ ਦਾ ਆਰਡਰ ਚੱਲਦਾ ਸਰੀਰ ਸਿਰ 'ਚੋਂ, ਉਹ ਜਦੋਂ ਉੱਪਰੋਂ ਆਰਡਰ ਕਰਦਾ ਇਹ ਚੀਜ਼ ਨੂੰ, ਇੱਕਦਮ ਪਤੀਲੇ ਨੂੰ ਹੱਥ ਲੱਗਿਆ, ਇੱਕਦਮ ਪਿੱਛੇ ਕਰ ਲਿਆ, ਤੱਤਾ ਹੈ ਇਹ, ਅੰਦਰੋਂ ਮਨ ਕਹਿੰਦਾ ਗਰਮ, ਪਿੱਛੇ ਕਰ ਲਓ ਠੰਡਾ ਹੈ, ਮਿੱਠਾ ਹੈ, ਕੌੜਾ ਹੈ, ਕਸੈਲਾ ਹੈ, ਫਿੱਕਾ ਹੈ, ਨੀਲਾ ਹੈ, ਪੀਲਾ, ਅੱਖਾਂ ਦੱਸਦੀਆਂ ਮਨ ਨੂੰ। ਇਸ ਸਾਧਨ ਕਰਕੇ ਇੰਦਰੀਆਂ ਜਿਹੜੀਆਂ, ਇਹਨਾਂ ਦੇ ਰਾਹੀਂ ਮਨ ਸਾਰਾ ਕੁਛ ਕਰਦਾ ਹੈ।
ਇਨਤੇ ਆਤਮ ਪ੍ਰਥਕ ਆਨੰਦਾ।
ਸੋ ਇਹਨਾਂ ਤੋਂ ਜਿਹੜਾ ਆਤਮਕ ਸਾਡੇ ਅੰਦਰ ਆਤਮਾ ਹੈ ਨਾ, ਜੀਵ ਦਾ ਅਸਲ ਰੂਪ, ਉਹ ਵੱਖਰਾ ਹੈ। ਸਰੀਰ ਤੋਂ ਵੀ ਆਤਮਾ ਵੱਖਰੀ ਹੈ, ਇੰਦਰੀਆਂ ਤੋਂ ਵੀ ਵੱਖਰੀ ਹੈ, ਅਤੇ ਮਨ ਜਿਹੜਾ ਹੈ ਉਹ ਆਖੇ ਲੱਗ ਕੇ ਪਿੱਛੋਂ ਬੁੱਧੀ ਦੇ ਉਹਦੋਂ ਪਿੱਛੇ ਖੜ੍ਹੀ ਆਤਮਾ, ਕਿਉਂਕਿ ਇਹ ਸਾਖੀ ਚੱਲ ਰਹੀ ਹੈ ਲੜੀਵਾਰ ਸੁਣਦਿਆਂ ਤਾਂ ਆਤਮਾ ਦੇ ਉੱਤੇ ਚੱਲ ਰਹੀ ਗੱਲ। ਆਤਮਾ ਕੀ ਚੀਜ਼ ਹੈ, ਮੇਰਾ ਸਰੂਪ ਕੀ ਹੈ ਆਤਮਾ। ਆਤਮਾ ਜਿਹੜੀ ਹੈ ਉਹ ਆਨੰਦ ਸਰੂਪ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਆਤਮਾ ਵੱਖਰੀ ਹੈ।
ਨਾਨਾ ਇੰਦਰ ਹੈ ਤਾਮਤ ਨਾਨਾ,
ਇਸ ਤਰ੍ਹਾਂ ਨਾਨੇ ਇੰਦਰ ਤਾਮਤ ਨਾਨਾ, ਕਿਉਂਕਿ ਇੰਦਰੀਏ ਜਿਹੜੇ ਸਾਡੇ ਨੇ ਉਹ ਨਾਨਾ ਵੱਖਰੇ ਵੱਖਰੇ ਹੈ, ਉਹਨਾਂ ਦੇ ਮਤੇ ਵੱਖਰੇ ਵੱਖਰੇ ਹੈ, ਅਲੱਗ ਅਲੱਗ ਹੈ ਇੰਦਰੀਆਂ ਦੇ ਜਿਹੜੇ ਨੇ ਸੋਚਣੀ, ਕਿਉਂਕਿ ਕੰਨਾਂ ਦਾ ਕੰਮ ਸੁਣਨਾ ਹੀ ਹੈ, ਅੱਖਾਂ ਦਾ ਕੰਮ ਦੇਖਣਾ ਹੀ ਹੈ, ਇਸ ਕਰਕੇ ਅਲੱਗ ਅਲੱਗ ਹਨ।
ਕੈਸੇ ਨਿਜ ਸਰੂਪ ਅਨਮਾਨਾ,
ਫਿਰ ਆਪਣੇ ਸਰੂਪ ਨੂੰ ਆਪਾਂ ਕਿਸ ਤਰ੍ਹਾਂ ਦੇਖ ਸਕਦੇ ਹਾਂ, ਆਪਣੇ ਸਰੂਪ ਨੂੰ ਆਪਾਂ ਨਹੀਂ ਦੇਖ ਸਕਦੇ, ਤੁਸੀਂ ਇਸ ਨੂੰ ਆਪਣਾ ਸਰੂਪ ਕਿਵੇਂ ਮੰਨ ਲਿਆ ਇੰਦਰੀਆਂ ਨੂੰ।
ਸਦਾ ਏਕ ਤੂੰ ਚੇਤਨ ਨੀਕਾ,
ਤੂੰ ਆਪਣੇ ਸਰੂਪ ਨੂੰ ਜਾਣ, ਤੂੰ ਚੇਤਨ ਸਰੂਪ ਹੈ, ਚੇਤਨ ਸਰੂਪ ਆਪਣੇ ਆਪ ਨੂੰ ਸਮਝ, ਨਾ ਕਿ ਤੂੰ ਸਰੀਰ ਜਾਂ ਇੰਦਰੀਆਂ ਹੈ।
ਜਿਹ ਬਿਨ ਜੜ ਹੈ ਬ੍ਰਿੰਦ ਅਰਖੀਕਾ,
ਜਿਹਦੇ ਤੋਂ ਬਿਨਾਂ ਸਾਰੀਆਂ ਇੰਦਰੀਆਂ ਜੜ ਨੇ, ਆਤਮਾ ਨਾ ਹੋਵੇ ਸਰੀਰ ਚ ਬੁੱਧੀ ਕੰਮ ਨਹੀਂ ਕਰਦੀ, ਮਨ ਵੀ ਖੜ ਜਾਂਦਾ, ਫਿਰ ਇੰਦਰੀਆਂ ਵੀ ਖੜ ਜਾਂਦੀਆਂ, ਸਰੀਰ ਵੀ ਖੜ ਜਾਂਦਾ, ਆਤਮਾ ਤੋਂ ਬਿਨਾਂ ਸਰੀਰ ਚੇਤਨ ਨਹੀਂ ਹੁੰਦਾ।
ਅੰਧ ਮੂਕ ਗੂੰਗੇ ਪੁੰਜੇ,
ਸੋ ਜਿਸ ਪ੍ਰਕਾਰ ਅੰਧ ਹੁੰਦਾ, ਅੰਨਾ ਹੈ ਕੋਈ ਬੰਦਾ, ਮੂਕ ਇਸੇ ਪ੍ਰਕਾਰ ਬੋਲਾ ਹੈ, ਤੇ ਇਸੇ ਪ੍ਰਕਾਰ ਜਿਹੜਾ ਗੂੰਗਾ ਹੈ।
ਜੀਵਤ ਜਗਤ ਰਹਿਤ ਹੈ ਤੇ,
ਉਹ ਵੀ ਤਾਂ ਜਗ ਦੇ ਵਿੱਚ ਜਿਉਂਦੇ ਹੀ ਰਹਿੰਦੇ ਨੇ, ਜਿਹੜਾ ਅੰਨਾ ਬੋਲਾ ਗੂੰਗਾ ਜੱਗ ਵਿੱਚ ਜਿਉਂਦਾ ਰਹਿੰਦਾ ਹੈ।
ਤੇ ਆਤਮ ਲਖਿਆ ਨਿਆਰੋ,
ਆਤਮਾ ਇਹਨਾਂ ਤੋਂ ਨਿਆਰਾ ਹੈ। ਗੂੰਗੇ ਬੰਦੇ ਨੂੰ ਬੋਲ ਤਾਂ ਨਹੀਂ ਸਕਦਾ ਪਰ ਜਣਾ ਦਿੰਦਾ ਗੱਲ, ਬੋਲੇ ਬੰਦਾ ਵੀ ਆ, ਜੇ ਅੰਦਰ ਆਤਮਾ ਨਾ ਹੋਵੇ ਨਾ, ਫਿਰ ਅੰਨਾ ਬੰਦਾ ਜਿਹੜਾ ਹੁੰਦਾ, ਅੰਨਾ ਬੰਦਾ ਭਾਵੇਂ ਠੀਕ ਆ ਅੰਨਾ, ਪਰ ਉਹਦੀ ਅੰਦਰਲੀ ਸ਼ਕਤੀ ਇੰਨੀ ਤੇਜ਼ ਹੁੰਦੀ ਆ, ਅੰਨਾ ਬੰਦਾ ਜੇ ਕਮਰੇ 'ਚ ਬੈਠਾ ਕੋਈ ਐਂ ਨੰਗੇ ਪੈਰ ਹੀ ਮਲਕ ਮਲਕ ਪੈਰ ਰੱਖੇ ਨਾ, ਉਹ ਫਟਕ ਕੌਣ ਹੈ, ਉਹਨੂੰ ਇੰਨਾ ਗਿਆਨ ਹੋ ਜਾਂਦਾ। ਇਸ ਕਰਕੇ ਉਹ ਅੱਖਾਂ ਤੋਂ ਬਿਨਾਂ ਹੀ ਕਿਵੇਂ ਕਹਿੰਦਾ ਕੌਣ ਹੈ, ਇਹ ਹੀ ਆਤਮਾ ਹੈ। ਆਤਮਾ ਹੀ ਸੋਝੀ ਦਿੰਦੀ ਆਪਾਂ ਨੂੰ ਕਿ ਇਹ ਕੌਣ ਹੈ, ਇਹ ਜਿਹੜੀ ਅੰਦਰ ਕੰਮ ਕਰਦੀ ਚੀਜ਼। ਸੋ ਬੋਲਾ ਬੰਦਾ ਸੁਣ ਨਹੀਂ ਸਕਦਾ ਪਰ ਫਿਰ ਵੀ ਉਹ ਕੁਛ ਆਪਣੇ ਅੰਦਾਜ਼ੇ ਲਾਉਂਦਾ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਇਹੀ ਆਤਮਾ ਹੀ ਉਹਨੂੰ ਦੱਸਦੀ ਹੈ। ਕੋਈ ਬੰਦਾ ਗੂੰਗਾ ਹੈ, ਬੋਲ ਨਹੀਂ ਸਕਦਾ, ਜਦੋਂ ਬੋਲ ਨਹੀਂ ਸਕਦਾ ਉਹ ਗੂੰਗਾ ਤਾਂ, ਪਰ ਉਹ ਗੱਲ ਜਣਾ ਦਿੰਦਾ ਫਿਰ ਵੀ ਇਹ ਆਤਮਾ ਹੀ ਹੈ ਜਿਹੜੀ ਅੰਨੇ ਦੀ ਮਦਦ ਕਰਦੀ, ਮੂਕ ਦੀ ਮਦਦ ਕਰਦੀ ਹੈ, ਗੂੰਗੇ ਦੀ ਮਦਦ ਕਰਦੀ ਹੈ।
ਇੰਦਰਾ ਤਨਕੇ ਜੌਨ ਆਧਾਰ,
ਸੋ ਇਸ ਤਰੀਕੇ ਨਾਲ ਆਤਮਾ ਵੱਖਰਾ ਇਹਨਾਂ ਸਾਰੀਆਂ ਚੀਜ਼ਾਂ ਤੋਂ। ਇੰਦਰੇ ਜਿਹੜੇ ਸਾਡੇ ਸਰੀਰ ਦੇ ਨੇ ਤੇ ਸਰੀਰ ਹੈ ਇਹ ਜਿਹਦੇ ਆਸਰੇ ਰਹਿੰਦੇ ਹਨ ਸਾਰੇ।
ਨਿਜ ਤਤ ਕੋ ਰਖੀਕ ਗੁਣ ਗ੍ਰਾਹੀ,
ਇੰਦਰੀਆਂ ਆਪੋ ਆਪਣੇ ਤੱਤਾਂ ਦੇ ਗੁਣ ਨੂੰ ਗ੍ਰਹਿਣ ਕਰਦੀਆਂ ਹਨ।
ਨਭ ਕੋ ਸ਼ਬਦ ਸਰਵਣ ਗਹਿ ਤਾਹੀ,
ਹੁਣ ਨਭ ਜਿਹੜਾ ਆਕਾਸ਼ ਹੁੰਦਾ ਹੈ, ਆਕਾਸ਼ ਦਾ ਸ਼ਬਦ ਸਰਵਣ ਗਤ ਤਾਹੀ, ਆਕਾਸ਼ ਦਾ ਗੁਣ ਹੈ ਸ਼ਬਦ, ਉਹਨੂੰ ਕੰਨ ਗ੍ਰਹਿਣ ਕਰਦੇ ਨੇ। ਆਕਾਸ਼ ਵੀ ਖਾਲੀ ਖਾਲੀ ਹੈ ਤੇ ਕੰਨ ਵੀ ਅੰਦਰੋਂ ਖਾਲੀ ਖਾਲੀ ਹੈ, ਇਸ ਕਰਕੇ ਆਕਾਸ਼ ਤੱਤ ਦਾ ਇਹ ਸੰਬੰਧ ਸਰੀਰ ਨਾਲ ਕਿੱਥੇ ਹੈ, ਕੰਨਾਂ ਵਿੱਚ, ਕੰਨਾਂ ਦੇ ਵਿੱਚ ਆਕਾਸ਼ ਤੱਤ ਦਾ ਸੰਬੰਧ ਹੈ।
ਦੂਜਾ ਵਾਓ ਕੇ ਇੰਦਰੀਆ ਜਾ,
ਇਹ ਵਾਓ ਦਾ ਜਿਹੜਾ ਇੰਦਰੀਆ ਹੈ ਤਵਚਾ ਹੈ, ਇਸ ਕਰਕੇ ਕਿਉਂਕਿ ਜਦੋਂ ਹਵਾ ਚੱਲਦੀ ਹੈ ਸਰੀਰ ਨੂੰ ਟੱਚ ਹੁੰਦੀ ਹੈ ਤਾਂ ਆਪਾਂ ਕਹਿੰਦੇ ਠੰਡੀ ਹੈ, ਤਵਚਾ ਹੈ, ਮਹਿਸੂਸ ਕਰਦੀ ਹੈ ਹਵਾ ਗਰਮ ਹੈ, ਹਵਾ ਇਸ ਤਰ੍ਹਾਂ ਹਵਾ ਨੂੰ ਤਵਚਾ ਮਹਿਸੂਸ ਕਰਨ ਕਰਕੇ ਇਹ ਜਿਹੜੀ ਸਾਡੀ ਚਮੜੀ ਹੈ ਇਹ ਹਵਾ ਦਾ ਗੁਣ ਹੈ।
ਇਹ ਕੋ ਵਿਸ਼ਾ ਸਪਰਸ਼ ਪਛਾਣ,
ਇਹਦਾ ਵਿਸ਼ਾ ਕੀ ਹੈ? ਸਪਰਸ਼ ਕਰਨਾ, ਛੋਣਾ, ਪਛਾਣ ਲੈਣਾ ਕਿ ਜਦੋਂ ਕੋਈ ਟੱਚ ਕਰਦਾ ਆਪਾਂ ਨੂੰ ਉਦੋਂ ਪਤਾ ਲੱਗ ਜਾਂਦਾ ਹੈ।
ਇਹ ਸੁਭਾਅ ਤਾਂ ਕੋ ਸੋ ਗਹੀ,
ਇਸ ਕਰਕੇ ਫੜਦਾ ਹੈ ਇਹ ਸੁਭਾਅ ਨੂੰ, ਸਾਡੀ ਤਵਚਾ ਜਿਹੜੀ ਹੈ ਇਸ ਸੁਭਾਅ ਨੂੰ ਕੌਣ ਪਕੜਦਾ?
ਬਾਦ ਅਹੰਤਾ ਤੂੰ ਕਿਉਂ ਲਹੀ,
ਬਾਦ ਹੁੰਦਾ ਵਿਅਰਥ ਦੀ ਹੰਗਤਾ ਤੂੰ ਕਿਉਂ ਕਰਦਾ, ਕਿਉਂਕਿ ਇਹ ਸੁਭਾਅ ਤਾਂ ਇਹਨਾਂ ਦਾ ਆਤਮਾ ਕਰਕੇ।
ਚੱਖ ਅਗਨੀ ਕੀ ਗੁਣ ਤਹਿ ਰੂਪਾ,
ਹੁਣ ਅੱਖਾਂ ਜਿਹੜੀਆਂ ਨੇ, ਅੱਖਾਂ ਕਿਹੜੇ ਤੱਤ ਦਾ, ਅੱਖਾਂ ਕਿਹੜੇ ਤੱਤ ਤੋਂ ਬਣੀਆਂ ਜੇ ਕੋਈ ਪੁੱਛੇ, ਇਹ ਅੱਖਾਂ ਅੱਗ ਦਾ ਇੰਦਰਾ ਹੈ, ਅਗਨੀ ਦਾ ਪ੍ਰਭਾਵ ਅੱਖਾਂ ਤੇ ਹੈ, ਇਸ ਪ੍ਰਕਾਰ ਅੱਖਾਂ ਹੁੰਦੀਆਂ ਆਪਣੀਆਂ।
ਸੋ ਤੇਹ ਗਹਿ ਸਮਝੇ ਭੂਪਾ,
ਇਸ ਕਰਕੇ ਉਹ ਸੋ ਤੇਹ ਗਹਿ ਉਹ ਉਹਨੂੰ ਪਕੜਦੀਆਂ ਹਨ। ਇਹ ਰਾਜਨ ਸਮਝਣਾ ਕਰ ਇਸ ਗੱਲ ਨੂੰ,
ਜਲਕੇ ਜਿਹੇ ਸੋ ਰਸ ਗੁਣ ਤਾਹੀ,
ਜਿਹੜੀ ਸਾਡੀ ਜੀਭ ਹੈ ਇਹ ਕਿਹੜੇ ਤੱਤ ਤੋਂ ਬਣੀ ਹੈ? ਇਹ ਪਾਣੀ ਤੱਤ ਤੋਂ ਬਣੀ ਹੈ, ਇਸੇ ਕਰਕੇ ਜੀਭ ਚ ਪਾਣੀ ਆਉਂਦਾ ਹਰ ਵਕਤ। ਆਪਾਂ ਉਹਦਾ ਗੁਣ ਕੀ ਹੈ ਜੀਭ ਦਾ? ਰਸ ਲੈਣੇ, ਖੱਟਾ, ਮਿੱਠਾ, ਕੌੜਾ, ਕਸੈਲਾ, ਇਹ ਸਾਰਾ ਕੁਝ ਸਾਡੀ ਜੀਭ ਦੱਸਦੀ ਹੈ। ਆਪਾਂ ਕਹਿੰਦੇ ਦੇਹੀ ਪੰਜਾਂ ਤੱਤਾਂ ਦੀ ਬਣੀ ਹੋਈ ਹੈ, ਊਂ ਤਾਂ ਆਪਾਂ ਸਾਰਿਆਂ ਨੂੰ ਪਤਾ ਕਿ ਪੰਜਾਂ ਤੱਤਾਂ ਦੀ ਦੇਹ ਹੀ ਬਣੀ ਆ, ਪਰ ਦੇਖਣ ਵਾਲੀ ਗੱਲ ਇਹ ਕਿ ਪੰਜਾਂ ਤੱਤਾਂ ਦੇ ਵਿੱਚੋਂ ਇਹ ਕਿਹੜੇ ਕਿਹੜੇ ਅੰਗ ਸਾਡੇ ਬਣੇ ਹੋਏ ਨੇ, ਇਹੀ ਚੀਜ਼ ਮਹਾਰਾਜ ਸਮਝਾ ਰਹੇ ਨੇ। ਕਿਉਂਕਿ ਉਹ ਇੰਦਰੀਆਂ ਨੂੰ ਹੀ ਆਤਮਾ ਮੰਨੀ ਬੈਠੇ ਨੇ ਕਈ ਲੋਕ, ਇਹਦੇ ਵਿੱਚ ਕਾਫੀ ਚੀਜ਼ਾਂ ਆਉਂਦੀਆਂ ਨੇ। ਕਿਉਂਕਿ ਜਿਹੜਾ ਆਉਂਦਾ ਨਾ ਛੇ ਘਰ ਛੇ ਗੁਰ ਛੇ ਉਪਦੇਸ਼, ਉਹ ਜਿਹੜੇ ਛੇ ਉਪਦੇਸ਼ ਨੇ ਉਹ ਛੇ ਉਪਦੇਸ਼ਾਂ ਵਾਲੇ ਅਲੱਗ ਅਲੱਗ ਚੀਜ਼ਾਂ ਨੂੰ ਮੰਨਦੇ ਨੇ, ਉਹਨਾਂ ਦਾ ਵੀ ਨਿਰਣਾ। ਇਹ ਸਾਰੀ ਚੀਜ਼ ਦਾ ਨਿਰਣਾ ਪੂਰੀ ਤਰ੍ਹਾਂ ਸੁਣਨਾ ਫਿਰ ਜਪਜੀ ਸਾਹਿਬ ਦੀ ਪਹਿਲੀ ਕਥਾ 'ਚ, ਜਾਂ ਫਿਰ ਆਤਮ ਗਿਆਨ ਜੋ 11ਵੀਂ ਸੀੜੀ ਪਹਿਲੀਆਂ ਸੀੜੀਆਂ 'ਚ, ਉਹ ਜਿਹੜਾ ਆਤਮ ਗਿਆਨ ਹੈ ਉਹਦੇ ਤੋਂ ਬਿਨਾਂ ਇਹ ਚੀਜ਼ਾਂ ਸਮਝ ਨਹੀਂ ਲੱਗਣੀਆਂ, ਆਉਣਗੀਆਂ ਤਾਂ ਜਾ ਕੇ ਇਹਦੇ ਵਿੱਚ ਵੀ, ਪਰ ਉਹ ਜਦੋਂ 10ਵੇਂ ਪਾਤਸ਼ਾਹ ਦੀ ਕਥਾ ਆਵੇਗੀ ਉਦੋਂ ਆਉਣਗੀਆਂ ਸਾਰੀਆਂ। ਬਹੁਤ ਡੂੰਘਾਈ ਦਾ ਗਿਆਨ ਮਹਾਰਾਜ ਭਾਈ ਦਇਆ ਸਿੰਘ ਰਾਹੀਂ ਉਦੋਂ ਬਖਸ਼ਿਸ਼ ਕਰਨਗੇ।
ਜਾਨੋ ਵਿਸ਼ਾ ਸਾਧਕੋ ਗ੍ਰਾਹੀ,
ਇਸੇ ਕਰਕੇ ਇਹਦਾ ਜਿਹੜਾ ਹੈ ਉਹਦਾ ਵਿਸ਼ਾ ਕੀ ਹੈ, ਉਹਦਾ ਵਿਸ਼ਾ ਜ਼ਬਾਨ ਦਾ ਕੀ ਹੈ? ਸਵਾਦ ਨੂੰ ਗ੍ਰਹਿਣ ਕਰਨਾ, ਇਸ ਤਰ੍ਹਾਂ ਜ਼ਬਾਨ ਦਾ ਵਿਸ਼ਾ ਹੈ।
ਛਿਤਕੇ ਘਰਾਨ ਗੰਧ ਗੁਣ ਜਾ,
ਹੁਣ ਧਰਤੀ ਤੋਂ ਆਪਣਾ ਕਿਹੜਾ ਇੰਦਰਾ ਬਣਿਆ ਹੋਇਆ? ਧਰਤੀ ਪੰਜਾਂ ਤੱਤਾਂ ਤੋਂ ਜਿਵੇਂ ਹੈ, ਇਹ ਨੱਕ ਬਣਿਆ, ਨੱਕ ਨੂੰ ਸਭ ਤੋਂ ਪਹਿਲਾਂ ਪਤਾ ਲੱਗਦਾ ਸੁੰਘ ਕੇ ਦੱਸਦੇ ਬਈ ਇੱਧਰ ਕਿਤੇ ਮੀਂਹ ਪੈ ਰਿਹਾ, ਇਹ ਨੱਕ ਦੱਸ ਦਿੰਦਾ ਘਰਾਣ। ਕਿਉਂਕਿ ਜਦੋਂ ਮੀਂਹ ਪੈਂਦਾ ਪੰਜਾਬ ਦੇ ਵੀ ਮੈਂ ਗੱਲ ਕਰਦਾ, ਆਮ ਤੌਰ 'ਤੇ ਨਾ ਜਿਵੇਂ ਮਿੱਟੀ 'ਤੇ ਪਾਣੀ ਡੁੱਲਿਆ ਹੁੰਦਾ ਉਹੀ ਜੀ ਖੁਸ਼ਬੂ ਜੀ ਆਉਂਦੀ ਹੈ, ਅੰਦਾਜ਼ਾ ਜਿਹਾ ਹੋ ਜਾਂਦਾ ਮੀਂਹ ਪੈਂਦਾ, ਨੱਕ ਦੱਸਦਾ ਇਹ ਚੀਜ਼। ਇਸ ਕਰਕੇ ਨੱਕ ਦਾ ਸਿੱਧਾ ਸੰਬੰਧ ਧਰਤੀ ਨਾਲ ਹੁੰਦਾ। ਬਹੁਤ ਸਾਰੀਆਂ ਗੱਲਾਂ ਇਹ ਡੂੰਘਾਈ ਤੱਕ ਜਾਣ ਲਵਾਂਗੇ।
ਗਏ ਸੁਤਾਂ ਕੋ ਲਿਹੋ ਪਛਾਣ,
ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹਨੂੰ ਪਛਾਣ ਲੈਣਾ ਕਰੋ ਕਿ ਇਹਦਾ ਗੁਣ ਹੈ ਗੰਧ, ਖੁਸ਼ਬੂ ਲੈਣਾ ਨੱਕ ਦਾ ਕਰਮ ਹੈ, ਇਹ ਧਰਤੀ ਤੋਂ ਬਣਿਆ ਹੈ, ਇਹ ਆਤਮਾ ਕਰਕੇ, ਬੁੱਧੀ ਕਰਕੇ, ਮਨ ਕਰਕੇ ਅੱਗੇ ਤੋਂ ਅੱਗੇ ਇੰਦਰੀਆਂ ਪਛਾਣ ਲੈਂਦੀਆਂ ਹਨ।
ਆਸਿਨ ਸਹਿਜ ਸੁਭਾਏ ਵਿਚਾਰੋ,
ਇਸ ਤਰ੍ਹਾਂ ਜਿਹੜਾ ਜਾਨਣਾ ਕਰੋ, ਇਸ ਤਰ੍ਹਾਂ ਇਹਨਾਂ ਦਾ ਜਿਹੜਾ ਸਹਿਜ ਸੁਭਾਵ ਹੈ ਸਾਰੀਆਂ ਦਾ।
ਆਪਣ ਹੰਤਾ ਕਿਉਂ ਤੁਮ ਧਾਰੋ,
ਤੁਸੀਂ ਆਪਣੀ ਹੰਗਤਾ ਕਿਉਂ ਧਾਰਦੇ ਹੋ ਕਿ ਮੈਂ ਨੱਕ ਹਾਂ, ਮੈਂ ਕੰਨ ਹਾਂ, ਮੈਂ ਹੱਥ ਹਾਂ, ਮੈਂ ਚਮੜੀ ਹਾਂ, ਮੈਂ ਜ਼ੁਬਾਨ ਹਾਂ, ਤੁਸੀਂ ਕਿੱਥੋਂ ਬਣ ਗਏ ਇਹ? ਇਹ ਅੰਦਰ ਬੈਠਾ ਆਪਾਂ ਕਦੇ ਬਾਹਲਾ ਧਿਆਨ ਨਹੀਂ ਕੀਤਾ। ਆਪਾਂ ਕਹਿੰਦੇ ਹਾਂ ਮੇਰੀ ਜੀਵ, ਇਹ ਤੂੰ ਕੌਣ? ਵੀ ਮੇਰੀ ਜੀਵ, ਮੇਰੇ ਕੰਨ, ਮੇਰਾ ਮਨ, ਉਹ ਕਹਿੰਦਾ ਕਿਹਦਾ ਮਨ ਕਹਿੰਦਾ, ਇਹ ਕੌਣ ਬੋਲਦਾ ਅੰਦਰ? ਇਹੀ ਤਾਂ ਹੈ ਆਤਮਾ। ਆਪਾਂ ਦੋ ਜਾਣੇ, ਸਰੀਰ ਵੱਖਰਾ, ਸਰੀਰ ਹੋਰ ਚੀਜ਼ ਆ, ਆਤਮਾ ਹੋਰ ਚੀਜ਼ ਹੈ। ਮੈਂ ਆ ਸਰੀਰ ਦੇ ਵਿੱਚ ਬੈਠਾ ਬੋਲਦਾ ਹਾਂ, ਮੈਂ ਵੱਖਰਾ ਹਾਂ, ਮੈਂ ਆਤਮਾ ਹਾਂ, ਮੇਰਾ ਕੋਈ ਨਾਂ ਨਹੀਂ ਹੈ, ਮੇਰੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਇਹੀ ਬ੍ਰਹਮ ਗਿਆਨ ਹੁੰਦਾ। ਪਰ ਮੇਰਾ ਸਰੀਰ ਹੈ, ਮੇਰੇ ਸਰੀਰ ਦਾ ਇਹ ਮੇਰਾ ਪੰਜਾਂ ਤੱਤਾਂ ਦਾ ਬਣਿਆ ਸਰੀਰ ਹੈ, ਇਹ ਮੇਰੇ ਸਰੀਰ ਦਾ ਮੇਰੇ ਘਰਦਿਆਂ ਨੇ ਮੇਰਾ ਨਾਂ ਰੱਖਿਆ ਹੈ, ਇਸ ਮੇਰੇ ਸਰੀਰ ਕਰਕੇ ਹੈ, ਇਹ ਬਚਪਨ, ਜਵਾਨੀ, ਬੁਢੇਪਾ, ਮੌਤ ਇਹਦੀਆਂ ਅਵਸਥਾਵਾਂ ਨੇ। ਇਸ ਕਰਕੇ ਆਪਾਂ ਇਹ ਸਰੀਰ ਦੇ ਵਿੱਚੋਂ ਨਿਕਲਣਾ ਬਾਹਰ, ਇਹਦੇ ਵਿੱਚ ਆਪਣੀ ਹੰਗਤਾ ਨਹੀਂ ਕਰਨੀ। ਮੈਂ ਸਰੀਰ ਹਾਂ, ਜਦੋਂ ਇਹ ਗੱਲ ਕਹਿੰਦੇ ਆ ਨਾ ਮੈਂ ਸਰੀਰ ਹਾਂ, ਇਹਨੂੰ ਕਹਿੰਦੇ ਦੇਹੀ ਦਾ ਹੰਕਾਰ, ਦੇਹ ਅਧਿਆਸ, ਇਹਦਾ ਤਿਆਗ ਆਪਾਂ ਨੇ ਕਰਨਾ ਹੈ।
ਸਭ ਰਖੀਕ ਲਖੀਏ ਦੁੱਖ ਕੂਪਾ,
ਸਾਰੀਆਂ ਜਿੰਨੀਆਂ ਰਖੀਕ ਇੰਦਰੀਆਂ ਨੇ ਸਾਡੀਆਂ, ਇਹ ਦੁੱਖਾਂ ਦਾ ਖੂਹ ਹੈ। ਜਿੰਨੀਆਂ ਸਾਡੀਆਂ ਇੰਦਰੀਆਂ ਹਨ, ਇੰਦਰੀਆਂ ਸੁੱਖ ਨਹੀਂ ਦਿੰਦੀਆਂ, ਦੁੱਖ ਦਿੰਦੀਆਂ ਨੇ। ਪਰ ਜਿਹੜੀ ਚੀਜ਼ ਦੁੱਖ ਦਿੰਦੀ ਆ ਆਪਾਂ ਉਹਨੂੰ ਆਤਮਾ ਕਿਵੇਂ ਕਹਿ ਸਕਦੇ ਹਾਂ?
ਤੋਰ ਸਰੂਪ ਆਨੰਦ ਅਨੂਪਾ,
ਪਰ ਤੇਰਾ ਜਿਹੜਾ ਆਤਮਕ ਸਰੂਪ ਹੈ ਉਹ ਤਾਂ ਆਨੰਦ ਸਰੂਪ ਹੈ, ਉਹ ਤਾਂ ਉਪਮਾ ਤੋਂ ਰਹਿਤ ਹੈ। ਤੂੰ ਆਪਣੇ ਆਪ ਨੂੰ ਇੰਦਰੀਆਂ ਮੰਨ ਕੇ ਦੁਖੀ ਕਿਉਂ ਹੋ ਰਿਹਾ ਹੈ? ਇਹ ਮੇਰਾ ਹੱਥ ਹੈ, ਪੈਰ, ਇਹ ਕਿਉਂ ਕਹਿਣਾ? ਤੂੰ ਮੰਨ ਕੇ ਮੈਂ ਆਤਮਾ ਹਾਂ, ਆਤਮਾ ਕਦੇ ਦੁਖੀ ਨਹੀਂ ਹੁੰਦੀ, ਆਤਮਾ ਹਮੇਸ਼ਾ ਅੰਦਰੋਂ ਸੁਖੀ ਹੀ ਰਹਿੰਦੀ ਹੈ। ਆਤਮਕ ਗਿਆਨੀ ਤਾਂ ਹੀ ਉਹ ਕਹਿੰਦੇ ਆਤਮ ਰਸ ਜਿਹ ਜਾਨ ਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ। ਇਹ ਆਤਮਕ ਰਸ ਆਉਂਦਾ ਜਦੋਂ ਆਪਾਂ ਕਹਿੰਦੇ ਹਾਂ ਆਤਮਕ ਗਿਆਨੀ ਹੈ ਇਹ, ਆਤਮਕ ਗਿਆਨ। ਇਸੇ ਕਰਕੇ ਉਹ ਕਥਾ ਦਾ ਨਾਂ ਰੱਖਿਆ। ਹੁਣ ਆਪਾਂ ਜੇ ਤਾਂ ਸਰੀਰ ਦੇ ਗਿਆਨੀ ਹਾਂ ਤਾਂ ਆਪਾਂ ਸਰੀਰਕ ਗਿਆਨਵਾਨ ਹਾਂ, ਜਿਵੇਂ ਕਹਿੰਦੇ ਨੇ ਸਾਇੰਸ। ਸਾਇੰਸ ਆਤਮਕ ਨਹੀਂ ਹੈ, ਸਾਇੰਸ ਸਰੀਰਕ ਹੈ ਚੀਜ਼। ਜਿਹੜੀ ਕਲਕੱਤੇ ਤੋਂ ਬਹੁਤ ਸਾਲ ਪਹਿਲਾਂ ਭਾਈ ਰਘਬੀਰ ਸਿੰਘ ਵੀ ਰਸਾਲਾ ਛਾਪਦੇ ਸੀ, ਉਹਦੇ ਬਾਹਰ ਲਿਖਿਆ ਹੁੰਦਾ ਸੀ ਅਧਿਆਤਮਕ ਸਾਇੰਸ। ਬੰਦਗੀ ਨਾਮਾ ਉਹਨਾਂ ਦੀ ਸਭ ਤੋਂ ਮਸ਼ਹੂਰ ਪੁਸਤਕ ਹੈ, ਅਰਦਾਸ ਸ਼ਕਤੀ ਹੈ, ਹੋਰ ਬਹੁਤ ਸਾਰੀਆਂ ਪੁਸਤਕਾਂ ਨੇ, ਪੜ੍ਹਨ ਵਾਲੀਆਂ ਹੁੰਦੀਆਂ ਅੱਛੀਆਂ। ਤਾਂ ਉਹਦੇ ਵਿੱਚ ਆਤਮਕ ਸਾਇੰਸ, ਅਧਿਆਤਮਕ ਸਾਇੰਸ ਇੱਕ ਅਲੱਗ ਚੀਜ਼ ਹੈ। ਜਿਹੜੀ ਸੰਸਾਰੀ ਸਾਇੰਸ ਹੈ ਇਹ ਆਪਾਂ ਜਿੱਥੇ ਸਰੀਰ ਆ ਆਪਣਾ, ਇਹ ਸਰੀਰ ਤੱਕ ਹੀ ਸੀ। ਡਾਕਟਰ ਆਤਮਾ ਦਾ ਡਾਕਟਰ ਨਹੀਂ, ਉਹ ਡਾਕਟਰ ਸਰੀਰ ਦਾ ਡਾਕਟਰ ਹੈ। ਇੰਜੀਨੀਅਰ ਬਾਹਰ ਦੀਆਂ ਚੀਜ਼ਾਂ ਦਾ ਹੋਵੇਗਾ, ਆਤਮਾ ਦਾ ਇੰਜੀਨੀਅਰ ਨਹੀਂ ਕੋਈ ਹੈ। ਆਤਮਾ ਦਾ ਇੰਜੀਨੀਅਰ ਵੱਖਰਾ, ਆਤਮਾ ਦਾ ਡਾਕਟਰ ਪਰਮਾਤਮਾ। ਅਬ ਹੋਹੇ ਵੈਦ ਬਨਵਾਰੀ, ਆਪਣੇ ਸੰਤਹਿ ਲਿਓ ਉਬਾਰੀ। ਆਤਮਾ ਦਾ ਵੱਖਰਾ ਹੁੰਦਾ, ਆਤਮਾ ਦਾ ਡਾਕਟਰ ਬ੍ਰਹਮ ਗਿਆਨ 'ਚ ਹੁੰਦਾ, ਬ੍ਰਹਮ ਗਿਆਨੀ ਹੁੰਦਾ ਉਹ। ਇਸ ਕਰਕੇ ਸਤਿਗੁਰੂ ਕਹਿੰਦੇ ਦੋ ਪ੍ਰਕਾਰ ਦੀ ਦੁਨੀਆ ਹੈ, ਅੰਤਰੀਵ ਚੀਜ਼ ਵੱਖਰੀ ਹੈ। ਕੋਈ ਕਿੰਨਾ ਹੀ ਵੱਡਾ ਹੈ, ਅੰਤਰੀਵ ਆਤਮਾ ਦਾ ਕੋਈ ਮਾਲਕ ਨਹੀਂ। ਆਤਮਾ ਦੇ ਸਾਰਾ ਕੁਝ ਜਿੰਨੀ ਮਾਲਕੀ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਹੈ। ਹੈ ਤਾਂ ਸਰੀਰ ਵੀ ਇਹਨਾਂ ਦਾ ਹੀ, ਪਰ ਸਰੀਰਕ ਤੌਰ 'ਤੇ ਮਹਾਰਾਜ ਨੇ ਹੋਰ ਚੀਜ਼ਾਂ ਬਹੁਤ ਬਣਾਈਆਂ ਨੇ। ਸਰੀਰ ਦੇ ਸੁੱਖ ਨੇ, ਸਰੀਰ ਦੇ ਸਾਧਨ ਨੇ, ਸਰੀਰ ਦੇ ਹਰ ਸਾਧਨ ਦੁਨੀਆਂ 'ਚ ਮੌਜੂਦ ਨੇ। ਉਹ ਆਪਾਂ ਵੱਖੋ ਵੱਖਰੇ ਥਾਵਾਂ 'ਤੇ ਜਾਣੇ, ਹੋਸਪਿਟਲ ਬਣੇ ਨੇ ਉਹਦੇ ਲਈ ਬਣੇ ਨੇ ਸਰੀਰ ਵਾਸਤੇ, ਇੰਜੀਨੀਅਰ ਬਣੇ ਨੇ, ਹੋਰ ਆਪਾਂ ਚੀਜ਼ਾਂ ਲੈਣੀਆਂ, ਵੇਅਰ ਹਾਊਸ ਬਣੇ ਨੇ ਸਰੀਰ ਲਈ ਲੈਂਦੇ ਹਾਂ, ਉੱਥੋਂ ਬੈੱਡ ਲੈਣੇ ਆ, ਕੱਪੜੇ ਲੈਣੇ ਆ, ਥਾਂ ਥਾਂ ਬਣੇ ਨੇ। ਫਿਰ ਇਸੇ ਗਰੋਸਰੀ ਜਿਹੜੀ ਸਰੀਰ ਲਈ ਆ, ਪਰ ਆਤਮਾ ਲਈ ਤਾਂ ਕਿਤੇ ਕੋਈ ਲੈ ਕੇ ਕੁਛ ਨਹੀਂ ਬੈਠਾ। ਆਤਮਾ ਲਈ ਆਪਾਂ ਨੂੰ ਗੁਰੂ ਸਾਹਿਬ ਕੋਲ ਹੀ ਆਉਣਾ ਪੈਂਦਾ। ਆਤਮਕ ਖੁਰਾਕ ਸਿਰਫ ਸਤਿਗੁਰੂ ਦਿੰਦੇ ਨੇ, ਨਾ ਕਿ ਕੋਈ ਬਾਹਰਲਾ ਬੰਦਾ ਦਿੰਦਾ। ਆਤਮਾ ਦੀ ਹਰ ਚੀਜ਼ ਸਾਨੂੰ ਗੁਰੂ ਸਾਹਿਬ ਦੇ ਕੋਲੋਂ ਮਿਲਦੀ ਹੈ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਇਹ ਖੁਰਾਕ ਲੈਣ ਵਾਸਤੇ ਆਉਂਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਦਾ ਤਾਂ ਬੰਦਾ ਬੜਾ ਤਕੜਾ ਹੋਵੇਗਾ, ਪਰ ਆਤਮਕ ਤੌਰ 'ਤੇ ਕਮਜ਼ੋਰ ਹੈ। ਸਰੀਰ ਦਾ ਤਕੜਾ ਦੁਨੀ ਚੰਦ 6.5-7 ਫੁੱਟ ਕੱਦ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਪ੍ਰਸਾਦੀ ਹਾਥੀ ਹੈ ਸਾਡਾ, ਇਹ ਸਵੇਰੇ ਮੁਕਾਬਲਾ ਕਰੇਗਾ ਪਹਾੜੀ ਰਾਜਿਆਂ ਦੇ ਹਾਥੀ ਨਾਲ। ਉਹ ਰਾਤ ਨੂੰ ਹੀ ਦੌੜ ਗਿਆ ਉੱਥੋਂ, ਕਿਉਂਕਿ ਉਹ ਆਤਮਕ ਬਲ ਦੀ ਕਮੀ ਸੀ। 4.5 ਫੁੱਟ ਕੱਦ ਭਾਈ ਬਚਿੱਤਰ ਸਿੰਘ ਦਾ, ਆਤਮਕ ਸ਼ਕਤੀ ਜ਼ਿਆਦਾ ਸੀ, ਸਰੀਰ ਦਾ ਬਲ ਜਿਹੜਾ ਸ਼ਰਹਰਾ ਸਰੀਰ ਸੀ ਬੜਾ ਪਤਲਾ ਜਿਹਾ। ਮਹਾਰਾਜ ਕਹਿਣ ਲੱਗੇ ਸਾਡਾ ਬਚਿੱਤਰ ਸਿੰਘ ਸ਼ੇਰ, ਬੱਬਰ ਸ਼ੇਰ, ਇਹ ਟੱਕਰ ਲਵੇਗਾ ਉਹਦੇ ਨਾਲ, ਕਿਉਂਕਿ ਮਹਾਰਾਜ ਨੇ ਕਿਰਪਾ ਕੀਤੀ, ਉਹਦੀ ਆਤਮਕ ਬਲ ਭਰ ਦਿੱਤਾ, 5 ਥਾਪੜੇ ਦੇ ਕੇ ਨਾਗਣੀ ਬਰਛੀ ਫੜਾਤੀ। ਜਿਹਨੂੰ ਸਤਿਗੁਰੂ ਆਤਮਕ ਬਲ ਦੇਣ, ਉਹਦਾ ਸਰੀਰ ਭਾਵੇਂ ਕਮਜ਼ੋਰ ਹੀ ਹੋਵੇ, ਉਹ ਜਾਂਦਾ ਹੀ ਉਹਨੇ 7 ਤਵੀਆਂ ਬਿੰਦ ਕੇ ਹਾਥੀ ਦੇ ਮੱਥੇ ਵਿੱਚ ਜਾ ਕੇ ਨਾਗਣੀ ਬਰਛੀ ਘੁਮਾ ਦਿੱਤੀ ਚੰਗੀ ਤਰ੍ਹਾਂ। ਹਾਥੀ ਦੌੜ ਗਿਆ, ਬਰਛੀ ਕੱਢ ਲਿਆਂਦੀ, ਹੁਣ ਤੱਕ ਸ੍ਰੀ ਅਨੰਦਪੁਰ ਸਾਹਿਬ ਪਈ ਆ। ਉਹਨੂੰ ਆਤਮਕ ਬਲ ਦਿੱਤਾ ਹੈ। ਔਰ ਸਰੀਰਕ ਬਲ ਨਾਲੋਂ ਆਤਮਕ ਬਲ ਜ਼ਿਆਦਾ ਵੱਡੀ ਚੀਜ਼। ਪੈਂਡੇ ਖਾਂ ਚ ਜਦੋਂ ਬਾਹਲਾ ਹੀ ਹੰਕਾਰੀ ਹੋ ਗਿਆ ਛੇਵੇਂ ਪਾਤਸ਼ਾਹ ਵੇਲੇ, ਮਹਾਰਾਜ ਸੱਚੇ ਪਾਤਸ਼ਾਹ ਨੇ ਸੋਚਿਆ ਇਹਦਾ ਥੋੜ੍ਹਾ ਹੰਕਾਰ ਲਾਹ ਹੀ ਦਈਏ, ਇਹਦਾ ਜ਼ਿਆਦਾ ਹੀ ਚੜਿਆ ਜਾਂਦਾ ਸਿਰ ਨੂੰ, ਕਿਉਂਕਿ ਉਹ ਸਿਰਫ ਸਰੀਰ ਹੀ ਸਰੀਰ ਮੰਨਦਾ ਸੀ, ਆਪਣੇ ਆਪ ਨੂੰ ਆਤਮਾ ਨਹੀਂ ਸੀ ਮੰਨਦਾ, ਆਤਮਕ ਗਿਆਨੀ ਨਹੀਂ ਸੀ ਉਹ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਪੈਂਡਿਆ ਤੂੰ 7 ਦਿਨਾਂ ਦੇ ਵਿੱਚ ਵਿੱਚ ਮਰ ਜਾਣਾ। ਸੁਣਦਿਆਂ ਸਾਰੀ ਗਸ਼ ਖਾ ਗਿਆ ਉੱਥੇ ਹੀ। ਅੱਛਾ, ਜਾਨ ਨਿਕਲ ਗਈ, ਘਰੇ 'ਚ ਗਿਆ, ਇਸਤਰੀ ਕਹਿਣ ਲੱਗੀ ਰੋਟੀ ਖਾ ਲਓ, ਕਹਿੰਦਾ ਨਾ, ਪਾਣੀ ਪੀ ਲਓ ਨਾ, ਫਿਕਰ ਹੋ ਗਿਆ, ਕਿਉਂਕਿ ਜਿਹੜਾ ਸਰੀਰਕ ਬਲ ਵਾਲਾ ਬੰਦਾ ਨਾ, ਉਹਦੀ ਫੂੰਕ ਬਹੁਤ ਛੇਤੀ ਨਿਕਲਦੀ ਮੌਤ ਤੋਂ, ਝੱਟ ਹੀ ਡਰ ਜਾਂਦਾ ਉਹ, ਸਰੀਰ ਨੂੰ ਪਿਆਰ ਜੋ ਬਹੁਤ ਕਰਦਾ ਉਹ। ਆਤਮਕ ਗਿਆਨੀ ਸਰੀਰ ਨੂੰ ਪਿਆਰ ਨਹੀਂ ਕਰਦਾ, ਇਸੇ ਕਰਕੇ ਉਹ ਬੰਦ ਬੰਦ ਕਟਵਾਇਆ, ਆਰੇ ਚਲਵਾ ਲਏ, ਦੇਗੇ ਚੁੱਬਲ ਗਏ, ਉਹਨੂੰ ਕੋਈ ਸਰੀਰ ਦਾ ਖਾਸ ਨਹੀਂ ਹੁੰਦਾ ਫਰਕ। ਜਦੋਂ ਫਿਰ ਪੈਂਡੇ ਖਾਂ ਰਾਤ ਨੂੰ ਸੌਵੇਂ ਨਾ, ਅਗਲੇ ਦਿਨ ਵੀ ਰੋਟੀ ਨਾ ਖਾਵੇ, ਫਿਰ ਨਾ ਸੌਵੇਂ, 7 ਦਿਨ ਲੰਘ ਗਏ, ਮੰਜੇ 'ਤੇ ਲੰਮਾ ਪੈ ਗਿਆ। 3ਜੇ ਦਿਨ ਜਿਵੇਂ ਕਮਜ਼ੋਰ ਜਿਹਾ ਹੋ ਜਾਂਦਾ ਬੰਦਾ, ਅੱਖਾਂ 'ਚ ਅੰਦਰ ਨੂੰ ਧੱਸ ਗਈਆਂ, ਬੁਰਾ ਹਾਲ ਹੋ ਗਿਆ। 7 ਦਿਨ ਲੰਘ ਕੇ ਜਦੋਂ 8ਵਾਂ ਦਿਨ ਆਇਆ, ਕਹਿੰਦਾ ਮੈਨੂੰ ਹੋਇਆ ਤਾਂ ਕੁਛ ਵੀ ਨਹੀਂ। ਮਹਾਰਾਜ ਕਹਿੰਦੇ 7 ਦਿਨਾਂ ਚੜ੍ਹਾਈ ਕਰ ਜਾਏਗਾ। ਕਹਿੰਦੇ ਮੈਨੂੰ ਮਹਾਰਾਜ ਕੋਲ ਲੈ ਕੇ ਚੱਲੋ। 2 ਜਾਣਿਆਂ ਨੇ ਫੜ ਕੇ ਤੋਰਿਆ, ਐਡਾ ਵੱਡਾ ਪੈਂਡਾ ਜਿਹੜਾ ਸਿੱਕਾ ਹੱਥ 'ਚ ਫੜ ਕੇ ਨਾ ਐਂ ਮਲ ਕੇ ਉਹਦੇ ਅੱਖਰ ਮੇਟ ਦਿੰਦਾ ਸੀ, ਇੰਨੀ ਪਾਵਰ ਸੀ ਉਹਦੇ ਵਿੱਚ, ਬਹੁਤ ਤਾਕਤ ਸੀ। ਜਦੋਂ ਮਹਾਰਾਜ ਕੋਲ ਫੜੀ ਆਉਣ ਪੈਂਡੇ ਨੂੰ, ਕਹਿੰਦੇ ਪੈਂਡਿਆ ਕੀ ਗੱਲ ਭਾਈ, ਇੰਨਾ ਕਮਜ਼ੋਰ ਹੋ ਗਿਆ। ਮਹਾਰਾਜ ਤੁਸੀਂ ਮੈਨੂੰ ਕਿਹਾ ਸੀ 7 ਦਿਨਾਂ 'ਚ ਮਰ ਜਾਏਗਾ, ਮਰਿਆ ਤਾਂ ਹੈ ਨਹੀਂ ਮੈਂ ਮਹਾਰਾਜ, 8ਵਾਂ ਦਿਨ ਆ ਗਿਆ ਅੱਜ। ਓਹੋ, ਮਹਾਰਾਜ ਕਹਿੰਦੇ ਤੂੰ ਕੀ ਸਮਝ ਗਿਆ ਵੀ 7 ਦਿਨ 'ਚ ਨਹੀਂ, ਮੈਂ ਤੈਨੂੰ ਕਿਹਾ ਸੀ 7 ਦਿਨ ਹੁੰਦੇ ਨੇ, ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨਿਚਰ ਐਤਵਾਰ, 7 ਦਿਨਾਂ 'ਚ ਹਰੇਕ ਬੰਦਾ ਹੀ ਮਰਦਾ, ਤੂੰ ਕਿਤੇ ਵੱਖਰਾ ਮਰਨਾ ਸੀ। ਮਹਾਰਾਜ ਮੈਂ ਤਾਂ ਗਲਤੀ ਸਮਝ ਗਿਆ, ਮੈਂ ਕਿਹਾ ਸ਼ਾਇਦ 7 ਦਿਨਾਂ 'ਚ ਮਰਨਾ। ਸਤਿਗੁਰੂ ਕਹਿਣ ਲੱਗੇ, ਸਾਧ ਸੰਗਤ ਜੀ, ਇਹ ਹੈ ਸਰੀਰਕ ਬੰਦਾ, ਆਤਮਕ ਗਿਆਨ ਹੁੰਦਾ ਤਾਂ ਕਦੇ ਨਾ ਡਰਦਾ। ਜੇ ਬੰਦੇ ਦੇ ਅੰਦਰ ਆਤਮਕ ਗਿਆਨ ਹੋਵੇ ਉਹ ਕਦੇ ਡਰਦਾ ਹੀ ਨਹੀਂ, ਇਸੇ ਕਰਕੇ ਉਹਦਾ ਬਲ ਹੀ ਬੜਾ ਜ਼ਿਆਦਾ ਹੁੰਦਾ। ਅਤੇ ਜਿਹੜਾ ਵਿਅਕਤੀ ਸਰੀਰ ਤੱਕ ਸੀਮਿਤ ਹੁੰਦਾ, ਸਰੀਰ ਨਾਲ ਹੀ ਪਿਆਰ ਕਰੀ ਜਾਂਦਾ, ਉਹ ਸਰੀਰ ਵਾਲੇ ਵਿਅਕਤੀ ਵੱਖਰੇ ਹੁੰਦੇ ਨੇ, ਆਤਮਕ ਗਿਆਨੀ ਵੱਖਰੇ ਹੁੰਦੇ ਨੇ।
ਸੁਣ ਕੋ ਅਹੂੰ ਬੁਲਾਰ ਵਿਸਾਰੀ।
ਉਸ ਵਕਤ ਰਾਏ ਬੁਲਾਰ ਜੀ ਨੇ ਕੀ ਕੀਤਾ, ਜਿਹੜੀਆਂ ਇੰਦਰੀਆਂ ਦੀ ਹੰਗਤਾ ਸੀ ਨਾ ਸਰੀਰ ਦੀ, ਪਹਿਲਾਂ ਛਡਾਈ, ਫਿਰ ਇੰਦਰੀਆਂ ਦੀ ਹੰਗਤਾ ਵਿਸਾਰ ਦਿੱਤੀ।
ਸ੍ਰੀ ਗੁਰੂ ਸੋ ਗਿਰਾ ਉਚਾਰੀ।
ਫਿਰ ਗੁਰੂ ਨਾਨਕ ਦੇਵ ਜੀ ਨੂੰ ਬੇਨਤੀ ਕੀਤੀ,
ਹੈ ਰਖੀਕ ਹੈ ਮੋਰ ਸਰੂਪ।
ਮਹਾਰਾਜ ਫਿਰ ਇਹ ਜੇ ਮੈਂ, ਮੇਰਾ ਸਰੂਪ ਇੰਦਰੀਆਂ ਨਹੀਂ ਆ, ਤਾਂ ਫਿਰ ਮੈਂ ਹੋਰ ਕੀ ਸਰੂਪ ਹੈ ਮੇਰਾ?
ਜਾਨੋ ਮੈਂ ਹਾਂ ਪ੍ਰਾਣ ਅਨੁਪਾ।
ਇਹਦਾ ਮਤਲਬ ਫਿਰ ਮੈਂ ਪ੍ਰਾਣ, ਬਲਕਿ ਫਿਰ ਬੰਦਾ ਪ੍ਰਾਣ ਰੂਪ ਹੁੰਦਾ ਹੈ, ਉਪਮਾ ਤੋਂ ਰਹਿਤ। ਇਹ 5 ਕੋਸ਼ ਨੇ, ਕਦੇ ਕਦੇ ਸਵੇਰ ਦੀ ਕਥਾ 'ਚ ਇਹ ਚੀਜ਼ਾਂ ਆਉਂਦੀਆਂ, 5 ਕੋਸ਼ਾਂ ਰੂਪੀ ਪਹਾੜਾਂ ਨੂੰ ਪਾਰ ਕਰਨਾ। ਇਹ 99 ਕੋਸ਼ ਪਹਿਲਾਂ ਸੁਣਾਇਆ ਇਹਦੇ ਵਿੱਚ, 99 ਕਿ ਅੰਨ ਨੂੰ ਖਾਣ ਵਾਲਾ ਸਰੀਰ, ਹੁਣ ਆ ਗਿਆ ਇੰਦਰੀਆਂ ਅਤੇ ਮਨ। ਹੁਣ ਇਸ ਤੋਂ ਬਾਅਦ ਜਿਵੇਂ ਇੰਦਰੀਆਂ ਨਹੀਂ ਆ, ਤਾਂ ਫਿਰ ਮੈਂ ਪ੍ਰਾਣ ਹਾਂ, ਪ੍ਰਾਣ ਇਸ ਪ੍ਰਕਾਰ ਬੁੱਧੀ ਇਹਦੇ ਨਾਲ ਆ ਜਾਣਾ ਹੈ।
ਜਬ ਲੋ ਪ੍ਰਾਣ ਰਹੇ ਤਨ ਜੀਵਤ।
ਮਹਾਰਾਜ ਫਿਰ ਆਤਮਾ ਉਹਨੂੰ ਕਹਿੰਦੇ ਵੀ ਜਿਹੜੇ ਪ੍ਰਾਣ ਹੁੰਦੇ ਸਰੀਰ ਦੇ ਅੰਦਰ, ਉਹ ਤੱਕ ਬੰਦਾ ਜਿਉਂਦਾ ਹੈ।
ਨਿਕਸ ਜਾਏ ਤਬ ਮ੍ਰਿਤ ਪੁਨ ਥੀਵਤ।
ਬਈ ਪ੍ਰਾਣ ਨਿਕਲ ਜਾਂਦੇ ਨੇ ਉਦੋਂ ਬੰਦਾ ਮਰ ਜਾਂਦਾ ਹੈ।
ਜੀਵਤ ਮਰਨਾ ਪ੍ਰਾਣ ਅਧੀਨਾ,
ਕਿਉਂਕਿ ਪ੍ਰਾਣਾਂ ਦੇ ਵਸ ਵਿੱਚ ਹੀ ਹੈ ਨਾ ਜਿਉਣਾ ਤੇ ਮਰਨਾ।
ਜਾਂ ਤੇ ਸੋ ਸਰੂਪ ਨਿਜ ਚੀਨਾ,
ਇਸ ਕਰਕੇ ਮੈਂ ਆਪਣਾ ਉਹ ਸਰੂਪ ਪਛਾਣਿਆ ਵੀ ਮੈਂ ਉਹ ਸਰੂਪ ਹਾਂ, ਹੁਣ ਮੈਨੂੰ ਇਹ ਸ਼ੰਕਾ ਨਿਵਰਤ ਕਰੋ ਆਪ।
ਦੁੱਖ ਸੁੱਖ ਕੋ ਅਨੁਭਵ ਜਿਸ ਮਾਹੇ,
ਜਿਹਦੇ ਵਿੱਚ ਦੁੱਖ ਤੇ ਸੁੱਖ ਦਾ ਅਨੁਭਵ ਹੁੰਦਾ ਪ੍ਰਾਣਾਂ ਦੇ ਵਿੱਚ।
ਤਨ ਰਖੀਕ ਜਿਹੇ ਬਿਨ ਥਿਰ ਨਾਹੀ,
ਸੋ ਸਰੀਰ ਅਤੇ ਇੰਦਰੀਆਂ ਜਿਸ ਜਿਨ੍ਹਾਂ ਪ੍ਰਾਣਾਂ ਤੋਂ ਬਿਨਾਂ ਟਿਕ ਨਹੀਂ ਸਕਦੀਆਂ, ਪ੍ਰਾਣ ਨਿਕਲ ਗਏ ਨਾ ਉਦੋਂ ਹੀ ਸਰੀਰ ਡਿੱਗ ਪੈਂਦਾ। ਇਹ ਮੈਨੂੰ ਇਹ ਨਹੀਂ ਸਮਝ ਲੱਗੀ ਵੀ ਇਸੇ ਨੂੰ ਆਤਮਾ ਕਹਿੰਦੇ ਹੋਣੇ। ਫਿਰ
ਅਸਨ ਮੈਂ ਪੀਵੋ ਪਾਨਾ,
ਮੈਂ ਰੋਟੀ ਖਾਂਦਾ, ਮੈਂ ਪਾਣੀ ਪੀਂਦਾ ਹਾਂ,
ਤੇ ਮਮ ਸਰੂਪ ਹੈ ਪ੍ਰਾਣਾ,
ਇਸ ਕਰਕੇ ਮੇਰਾ ਸਰੂਪ ਹੈ ਪ੍ਰਾਣ।
ਹੇ ਰਾਜਨ ਜੇ ਪ੍ਰਾਣ ਅਨੁਪਾ,
ਹੁਣ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, ਹੇ ਰਾਜਨ ਜੇ ਪ੍ਰਾਣ ਹੀ ਆਤਮਾ ਹੁੰਦੇ
ਸੋਪ ਨਹੀਂ ਹੈ ਤੋਰ ਸਰੂਪਾ
ਉਹ ਵੀ ਤੇਰਾ ਸਰੂਪ ਨਹੀਂ ਹੈ
ਜਾਗਰ ਸੁਪਨ ਸੋਪਤ ਮਾਹੇ
ਕਿਉਂਕਿ ਜਦੋਂ ਜਾਗਰਤ ਅਵਸਥਾ ਹੁੰਦੀ ਜਾਗਦੇ ਬੈਠੇ ਆ ਜਦੋਂ ਸੁਪਨਾ ਲੈ ਰਹੇ ਸੁੱਤੇ ਜਦੋਂ ਸੁਖੋਪਤ ਅਵਸਥਾ ਜਦੋਂ ਸੁਪਨਾ ਵੀ ਨਹੀਂ ਆਉਂਦਾ ਕੁੱਪ ਗਾੜੀ ਨੀਂਦ ਵਿੱਚ ਸੁੱਤੇ ਹੁੰਦੇ ਬਹੁਤ ਜ਼ਿਆਦੇ
ਤਿੰਨੇ ਸਥਿਰਤਾ ਕਬਹੂ ਨਾਹੀ
ਉਹਨਾਂ ਦੀ ਸਥਿਰਤਾ ਤਾਂ ਕਦੇ ਨੀ ਜਾਂ ਤਾਂ ਹੋਵੇ ਨਾ ਵੀ ਟਿਕਵੀਂ ਹੈ ਵੀ ਜਾਗਦਾ ਹੀ ਰਹਿੰਦਾ ਹਰ ਟਾਈਮ ਜਾਂ ਵੀ ਸੁਪਨਾ ਹੀ ਆਈ ਜਾਂਦਾ ਹਰ ਟਾਈਮ ਜਾਂ ਉਹਦਾ ਸੁਪਨਾ ਆਉਂਦਾ ਹੀ ਨਹੀਂ ਇੰਨੀ ਗੂੜੀ ਹਰ ਟਾਈਮ ਨੀਂਦ ਸੌਂਦਾ ਇਹ ਤਿੰਨ ਅਲੱਗ ਅਲੱਗ ਸਟੇਜਾਂ ਹਨ ਇਸ ਕਰਕੇ ਇਹ ਤਿੰਨੇ ਵੱਖੋ ਵੱਖਰੀਆਂ ਹਨ ਇਹਨਾਂ ਦੀ ਸਥਿਰਤਾ ਨਹੀਂ ਹੈ ਇੱਕ ਜਗ੍ਹਾ
ਇਨ ਸਮਾਨ ਨਾ ਹੈ ਤੇਰੀ ਰੀਤ
ਇਹਨਾਂ ਵਰਗੀ ਤਾਂ ਤੇਰੀ ਰੀਤ ਨਹੀਂ ਆਤਮਾ ਇਹਨੂੰ ਨਹੀਂ ਕਹਿੰਦੇ
ਇਨ ਤੇ ਆਪ ਲਖ ਹੋ ਵਿਪਰੀਤਾ
ਇਹਨਾਂ ਨਾਲੋਂ ਆਪਣੇ ਆਪ ਨੂੰ ਹੋਰ ਉੱਚਾ ਚੱਕ ਵੱਖਰਾ ਜਾਣ ਤੈਨੂੰ ਮੈਂ ਆਤਮਾ ਦਾ ਸਤਿਗੁਰੂ ਕਹਿੰਦੇ ਗਿਆਨ ਕਰਾਉਂਦਾ ਹਾਂ
ਜਾਗਰਤ ਸੁਪਨ ਭੋਗ ਸ਼ਰਮ ਪਾਵਾ
ਹੁਣ ਜਾਗਦਾ ਬੰਦਾ ਫੇਰ ਬੰਦਾ ਸੁਪਨਾ ਲੈਂਦਾ ਹੈ ਫੇਰ ਵਿਕਾਰ ਭੋਗਦਾ ਹੈ ਫੇਰ ਬੰਦਾ ਜਾਂ ਕੋਈ ਚੀਜ਼ ਖਾਂਦਾ ਕੱਪੜਾ ਪਹਿਨਦਾ ਆਦਿਕ ਸਰੀਰ ਤੇ ਜਾਂ ਸ਼ਰਮ ਤੋਂ ਪਾ ਹੁੰਦਾ ਥਕੇਵਾਂ ਵੀ ਤਾਂ ਹੁੰਦਾ ਨਾ ਇਨਸਾਨ ਨੂੰ
ਬਹੁਤ ਸਖੋਪਤ ਮਾਹੀ ਸਦਾਵਾ
ਫੇਰ ਬੰਦਾ ਕੀ ਕਰਦਾ ਪਹਿਲਾਂ ਤਾਂ ਜਾਗਦਾ ਇਹ ਇੱਕ ਚੀਜ਼ ਹੋ ਗਈ ਫਿਰ ਸੌਂ ਗਿਆ ਤਾਂ ਸੁਪਨਾ ਆਇਆ ਉਦੋਂ ਤੀਜੀ ਅਵਸਥਾ ਕੀ ਹੈ ਜਦੋਂ ਵਿਕਾਰਾਂ ਵੱਲ ਜਾਂਦਾ ਤਾਂ ਇੰਨਾ ਥਕਾਵਟ ਹੁੰਦੀ ਇਸ ਨੂੰ ਕਿ ਫਿਰ ਸੁਖੋਪਤ ਅਵਸਥਾ ਵਿੱਚ ਸੌਂਦਾ ਜਾ ਕੇ ਇੰਨਾ ਗੂੜਾ ਸੌਂਦਾ ਰੱਜ ਕੇ ਰੋਟੀ ਖਾ ਕੇ ਦੁੱਧ ਪੀ ਕੇ ਰੱਜ ਕੇ ਸੌਂ ਗਿਆ ਇੰਨਾ ਗੂੜਾ ਸੁੱਤਾ ਪਹਿਲੇ ਚਾਰ ਘੰਟੇ ਤਾਂ ਪਤਾ ਹੀ ਨਹੀਂ ਲੱਗਿਆ ਕਿੱਥੇ ਪਿਆ ਉੱਠ ਕੇ ਦੇਖਿਆ ਭਈ ਤੜਕੇ ਚਾਰ ਵੱਜੇ ਨੇ ਤਿੰਨ ਵੱਜੇ ਨੇ ਉੱਠ ਕੇ ਕਹਿੰਦਾ ਅੱਜ ਕੋਈ ਸੁਪਨਾ ਨਹੀਂ ਆਇਆ ਕਮਾਲ ਇੰਨੀ ਗੂੜੀ ਨੀਂਦ ਆਈ ਮੈਨੂੰ ਮਹਾਰਾਜ ਕਹਿੰਦੇ ਇਸ ਪ੍ਰਕਾਰ ਇਹ ਇੱਕ ਸੁਖੋਪਤ ਅਵਸਥਾ ਹੁੰਦੀ ਇਨਸਾਨ ਦੀ
ਘਨਾ ਆਨੰਦ ਕੇ ਵਿੱਚ ਸਮਾਵੇ
ਉੱਥੇ ਜਾ ਕੇ ਇਹ ਡੂੰਘੇ ਆਨੰਦ ਵਿੱਚ ਸਮਾ ਜਾਂਦਾ ਹੈ
ਬਿਰਤ ਵਿਹੀਨ ਨਾ ਆਵੇ ਜਾਵੇ
ਇਹ ਬਿਰਤੀ ਤੋਂ ਰਹਿਤ ਹੈ ਆਉਂਦਾ ਜਾਂਦਾ ਨਹੀਂ ਹੈ
ਜੋ ਹੈ ਸਦਾ ਅਚਲ ਅਨੁਪਾ
ਜਿਹੜਾ ਸਦਾ ਹੀ ਅਚਲ ਸਰੂਪ ਹੈ
ਸੋਰ ਲਖਿਆ ਹੈ ਆਪਣਾ ਸਰੂਪ
ਉਹ ਮਨ ਚ ਜਾਣ ਕੇ ਉਹ ਮੇਰਾ ਸਰੂਪ ਹੈ ਜੋ ਉਹ ਜਿਹੜੇ ਤੂੰ ਸਮਝਦਾ ਨਾ ਸਖੋਪਤ ਆਦਿਕ ਜਾਗਰਤ ਸੁਪਨ ਉਹ ਨਹੀਂ ਘਨਾ ਆਨੰਦ ਇੱਕ ਵੱਖਰਾ ਹੁੰਦਾ ਬਿਰਤੀ ਵਿਹੀਨ ਨਾ ਆਵੇ ਜਾਵੇ ਬਿਰਤੀ ਤੋਂ ਬਿਹੀਣਾ ਨਾ ਆਉਂਦਾ ਨਾ ਜਾਂਦਾ ਜੋ ਹੈ ਸਦਾ ਚੱਲ ਅਨੁਪਾ ਉਹ ਤੇਰਾ ਅਸਲ ਰੂਪ ਹੈ
ਤੈਂ ਜੋ ਭਾਖੇ ਪ੍ਰਾਣ ਵਿਹੀਨਾ
ਤੂੰ ਜੋ ਕਿਹਾ ਨਾ ਕਿ ਪ੍ਰਾਣਾ ਤੋਂ ਬਿਨਾ
ਦੇਹੀ ਇੰਦਰ ਹੈ ਥਿਰ ਨਹੀਂ ਚੀਨਾ
ਦੇਹੀ ਅਤੇ ਇੰਦਰੀਏ ਪ੍ਰਾਣਾ ਤੋਂ ਬਿਨਾਂ ਟਿਕਦੇ ਨਹੀਂ ਹਨ
ਜਾਂ ਕੋ ਉਤਰ ਸੁਨਹੁ ਅਮੰਗਾ
ਇਸ ਉੱਤਰ ਨੂੰ ਤੂੰ ਉਤਸ਼ਾਹ ਦੇ ਨਾਲ ਸੁਣ
ਆਹਾ ਜੀਵ ਕੋ ਪ੍ਰਾਣ ਤੁਰੰਗਾ
ਇਹ ਜਿਹੜੇ ਜੀਵ ਦੇ ਪ੍ਰਾਣ ਨੇ ਨਾ ਪ੍ਰਾਣ ਜੀਵ ਦਾ ਤਾਂ ਇੱਕ ਘੋੜਾ ਹੈ ਮਾਨੋ